दंडवत बंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर कृष्ण सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी राम राय का। राम राय दे सेवकां ने आख्या है कि तुहाडे भरा नूं वड्याई मिली है उहदे नाल मिलाप कर लो। राम राय कहिंदा है कि हुण उहदे नाल मिलाप नहीं हो सकता क्योंकि एक तो सतगुरां ने आप अपनी देह दे हुंदिआं उहनां नूं गुरियाई ते बिठा दिता है ते मेरे वल सतगुरां दी सख्त नाराजगी सी इत्थों तक मैनूं आख्या होया कि राम राय साडे मत्थे ना लगे। राम राय कहिंदा है कि मिलाप वाली गल ते हो नहीं सकदी पर एक गल जरूर हो सकती है जिहड़े मेरे मसंद ने वह ये काम सवार सकते ने। कल इतों तक कथा पहुँची सी अज इतों अगे मैं प्रारंभ करदा। पठो मसंदन देशन माही जिस संगत पर जो चल जाए। राम राय अपने सेवकां नूं हुक्म दिंदा है कि जिहड़े मसंद ने थापे होए उन्हां नूं अलग अलग इलाकियां दे विच भेजा जावे जिहड़े मसंद संगत दे कोल पहुंचन। तह की तेह दस्तार बंधावो देह दर्ब मन अधिक बधाए। राम राय कहिंदा कि उन्हां सारिआं मसंदां दे सिर दे उत्ते उस दस्तार नूं बन्निआ जावे जिहड़ी कि वड्याई दी दस्तार है जिहड़े इलाके दे विच मसंद रहिंदा उत्थों दी संगत उहदे सपुरद कीती जावे। देहो दर्ब मन अधिक वधाए बहुती ज्यादा माया दे के मसंदां नूं प्रेरिया जावे। सिखियां सब मैं रह उपदेशत इत को सुजास बिसाल सुनाए। राम राय कहिंदा है कि जेकर इस तरह हो गया ते सिखां नूं ਉਹ ਹਮੇਸ਼ਾ ਇਸ ਪਾਸੇ ਦਾ ਉਪਦੇਸ਼ ਦਿੰਦੇ ਰਹਿਣਗੇ ਮੇਰੇ ਜਸ ਨੂੰ ਹੀ ਭਾਵ ਵਡਿਆਉਂਦੇ ਰਹਿਣਗੇ ਇਸ ਪਾਸੇ ਦੇ ਹੀ ਸਾਰੇ ਮਸੰਦ ਸੰਗਤ ਦੇ ਕੋਲ ਗੱਲ ਕਰਨਗੇ।
ਬੰਦੋਬਸਤ ਕਰਕੇ ਬਿਦਨੀਕੇ ਲੈ ਆਵੇਂਗੇ ਹਮਰੇ ਥਾਏ।
ਕਹਿੰਦਾ ਰਾਮ ਰਾਏ ਕਿ ਮਸੰਦ ਸਾਰੀ ਸੰਗਤ ਦਾ ਬੰਦੋਬਸਤ ਕਰਕੇ ਚੰਗੀ ਵਿਧੀ ਦੇ ਨਾਲ ਮੇਰੇ ਕੋਲ ਹੀ ਲੈ ਕੇ ਸੰਗਤ ਨੂੰ ਪਹੁੰਚਣਗੇ।
ਸ੍ਰੀ ਹਰਿ ਕ੍ਰਿਸ਼ਨ ਸਮੀਪ ਨਾ ਜਾਵੇ ਖਾਰਜ ਸਿੱਖੀ ਤੇ ਡਰ ਪਾਏ।
ਸ੍ਰੀ ਹਰਿ ਕ੍ਰਿਸ਼ਨ ਦੇ ਕੋਲ ਕੋਈ ਵੀ ਸੰਗਤ ਨਹੀਂ ਜਾਵੇਗੀ ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਐਸਾ ਡਰ ਦਿੱਤਾ ਜਾਵੇਗਾ ਕਿ ਜੇਕਰ ਤੁਸੀਂ ਉੱਧਰ ਗਏ ਤੇ ਰਾਮ ਰਾਏ ਤੁਹਾਨੂੰ ਸਿੱਖੀ ਤੋਂ ਖਾਰਜ ਕਰ ਦੇਗਾ।
ਬਰਜਣ ਕਰੈ ਜਾਹੇ ਸਭ ਦੇਸ਼ਨ ਲਗ ਬਿਲੰਦ ਕੋ ਦੇ ਸਮੂਹ ਜਾਏ।
राम राय कहिंदा कि मसंदा नूं आखीए कि हर एक जगह ते जा के हर एक इलाके दे विच जा के संगतां नूं रोक देन, लग बिलंद को दे समझाए, छोटे ते वड्डे सारिआं नूं इह समझा दित्ता जावे कि राम राय दे कोल पहुंचना है, कोई हर कृष्ण दे कोल ना जावे।
तिम सब सोडी गुरु कहां मैं, नहीं निकट तिन के पी जाए।
जिस तरह हर कृष्ण अपने आप नूं गुरु कहाउंदा है, इसे तरह होर भी जिहड़े सोडी वंश दे ने उह भी आपो आप नूं गुरु कहाउणा चाहुंदे ने, इस करके किसे होर सोडी दे कोल भी संगत जाणी नहीं चाहीदी।
अपनी संगत रहे निराली, करें कड़ाही पाओ बधाए।
राम राय कहिंदा है कि तरीका अपनाउण दे नाल अपनी सारी जिहड़ी संगत है वह वक्री रहेगी, वह निराली रहेगी, तो प्रेम भावना के नाल असीं कड़ा प्रसाद वरताया करांगे।
इम कहे अनक मसंद पठे हैं, मान दान दे दरब अपार।
ग्रंथाकार भाई संतोख सिंह जी लिखते ने अपने मसंदा नूं बुला के राम राय ने अनेकां विधियां समझाईयां ने, ते फिर बहुते सारे मसंदा नूं दान ते मान दे के भेजिया।
सिर दस्तार बंधावन करके, लिखे हुकम नामे कर तार।
मसंदा नूं सिरोपे दिते ने, उन्हां दे सिरां दे उत्ते पग्गां बनाईयां गईयां ने, ते फिर अपने हत्थां दे नाल बहुत सारे हुक्मनामे राम राय ने लिखे ने। सतगुरु सच्चे पातशाह जी जो चिट्ठी लिखते ने उन्नू हुक्मनामा आख्या जांदा है, पर क्योंकि राम राय भी अपने आप नूं गुरु मन रहा है, इस करके कवि जी ने हुक्मनामे ही शब्द का प्रयोग किया।
जेह को जह पे जो तेह आखे, लिखियो हमारो ए मुख त्यार।
हर एक मसंद नूं एक चिट्ठी दित्ती गई है जिहड़ी कि राम राय दे वल्लों लिखी गई है, जिस चिट्ठी दे विच उस मसंद दा नां लिखिया होया। इस तों इलावा ये भी राम राय ने लिखिया चिट्ठी दे विच, हमारो ए मुख त्यार, कि ये जिहड़ा मसंद है ये साडा मुख त्यार बनाया होया।
गुर मनौत होए सो इस दीजै, कहे जो मानो होए उधार।
इस तों इलावा उन्हां चिट्ठियां दे विच इह भी लिखिया होया कि जिन्नी भी गुरु दी भेटा है इस साडे मुख्तियार मसंद नूं दित्ती जावे। इस तों इलावा कहे जो मानो, जो इह आखे उह तुसीं मनो, होए उधार, इस तरह करन दे नाल तुहाडा कल्याण होएगा।
रहो सदा अनसारी इसके, आवो दर्शन को संग ले।
इस तों इलावा चिट्ठी दे विच ये भी बकायदा लिखिया हुंदा है कि सदा इस मसंद दे तुसीं अनसारी हो के रहना, इहदे हुक्म दे विच चलना है।
आवो दर्शन को संग ले, जदों सारी संगत नूं ये मसंद इकट्ठा करके लियावे ते तुसीं सारे मिलके इहदे नाल आउणा। जौन आए तन अर पै सब, हमको पहुंचे गो जो दे।
जेड़ा भी इस मसंद नूं अपना तन अर्पण करेगा वह तन साडे चरणा दे विच पहुंच जाएगा।
गुर की खुशी होए तुम उपर, करो कामना पूरे से।
गुरु की खुशी बहुत ज़्यादा तुहाडे उत्ते होवेगी, तुहाडियां सारियां जिहड़ियां मनोकामना ने वह पूरियां जरूर होणगी।
शब्द पठो यार जन्म सुधारो, नहीं परमो निज धर्म गहे।
हर एक चिट्ठी दे विच जिहड़ी कि मसंद नूं दित्ती जांदी है ये गल्लां लिखियां होईयां ने कि शब्दां दा पाठ करो, भाव के गुरबाणी नूं पढ़ो। जेकर गुरबाणी नूं पढ़ोगे ते तुहाडा जन्म सुधर जाएगा, किसी भी तरीके दे नाल किसी भरम ते भुलेखे दे विच नहीं पैना। निज धर्म गहे, अपने धर्म नूं चंगे तरीके दे नाल
ग्रहण करके रखना है, फड़ के रखना। गहे हुक्म ना में सब ताए, जाए संग तन में तन लीन। ग्रंथाकार भाई संतोख सिंह जी लिखते ने राम राय दे वल्लों लिखे हुए जिहड़े हुक्मनामे ने ਉਹ ਫੜਦੇ ਨੇ ਸਾਰਿਆਂ ਮਸੰਦਾਂ ਨੇ ਅਤੇ ਸੰਗਤਾਂ ਦੇ ਤੱਕ ਪਹੁੰਚ ਗਏ ਧਨ ਲੈਣ ਦੇ ਵਾਸਤੇ। ਅਪਰ ਗੁਰੂ ਕੇ ਨਿੰਦਕ ਬਨ ਬਨ ਆਪਣੇ ਪਰ ਪਰਮਾਏ ਪ੍ਰਵੀਨ। ਕਿਉਂਕਿ ਰਾਮ ਰਾਏ ਨੇ ਪ੍ਰੇਰਿਆ ਹੈ, ਇਸ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਇਹ ਸਾਰੇ ਮਸੰਦ ਨਿੰਦਕ ਬਣ ਗਏ ਨੇ ਅਤੇ ਆਪਣੇ ਉੱਤੇ ਹੀ ਸੰਗਤਾਂ ਨੂੰ ਭਰਮਾ ਰਹੇ ਨੇ। ਝੂਠ ਬੋਲਨੋ ਕਪਟ ਕਮਾਵਨ, ਜਿਉਂ ਕਿਉਂ ਦਰਬ ਲੇਹ ਲਭ ਪੀਨ। ਮਸੰਦ ਜਿਹੜੀ ਉਪਾਧੀ ਸੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਉੱਚੀ ਅਤੇ ਸੁੱਚੀ ਬਣਾਈ ਸੀ, ਪਰ ਹੁਣ ਮਸੰਦਾਂ ਦੇ ਵਿੱਚ ਗਿਰਾਵਟ ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਆ ਗਈ ਹੈ। ਝੂਠ ਬੋਲਣੋ, ਝੂਠ ਬੋਲਣ ਦੀ ਆਦਤ ਪੈ ਗਈ ਹੈ। ਕਪਟ ਕਮਾਵਣ, ਛਲ ਕਰਨਾ, ਫਰੇਬ ਕਰਨਾ, ਧੋਖਾ ਕਰਨਾ, ਇਹ ਇਹਨਾਂ ਦਾ ਨਿੱਤ ਦਾ ਵਿਹਾਰ ਬਣ ਗਿਆ। ਜਿਉਂ ਕਿਉਂ ਦਰਬ ਲੇਹ ਲਭ ਪੇਨ, ਭਾਵ ਕਿ ਮਾਇਆ ਦੇ ਲੋਭ ਦੇ ਕਰਕੇ ਇੰਨੇ ਜ਼ਿਆਦਾ ਭਰਮੇ ਹੋਏ ਨੇ ਕਿ ਹਰ ਇੱਕ ਉਹ ਤਰੀਕਾ ਅਪਣਾਉਂਦੇ ਨੇ ਜਿਸ ਤਰੀਕੇ ਦੇ ਨਾਲ ਮਾਇਆ ਦੀ ਪ੍ਰਾਪਤੀ ਹੋਵੇ। ਭੋਲੀ ਸੰਗਤ ਕਰ ਬਸ ਆਪਣੇ, ਅਪਰਨ ਟਿਗ ਪਹੁੰਚਣ ਨਹੀਂ ਦੀਨ। ਭੋਲੀ ਪਾਲੀ ਸੰਗਤ ਨੂੰ ਇਹਨਾਂ ਮਸੰਦਾਂ ਨੇ ਗੁੰਮਰਾਹ ਕੀਤਾ ਹੈ ਅਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਕੋਲ ਬਹੁਤੀ ਸੰਗਤ ਨੂੰ ਇਹਨਾਂ ਨੇ ਅਪੜਨ ਹੀ ਨਹੀਂ ਦਿੱਤਾ। ਅਧਿਕ ਦਰਬ ਸੰਗਤ ਤੇ ਆਵੇ, ਕੁਛ ਸ੍ਰੀ ਰਾਮ ਰਾਏ ਟਿਗ ਦੇਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤਾਂ ਦੇ ਵੱਲੋਂ ਬਹੁਤੀ ਮਾਇਆ ਮਸੰਦਾਂ ਨੂੰ ਅਰਪਣ ਕੀਤੀ ਜਾਂਦੀ ਸੀ। ਕਵੀ ਜੀ ਲਿਖਦੇ ਨੇ ਕਿ ਥੋੜ੍ਹੀ ਬਹੁਤੀ ਜਿਹੜੀ ਮਾਇਆ ਹੈ ਉਹ ਤੇ ਰਾਮ ਰਾਏ ਨੂੰ ਜਾ ਕੇ ਦੇ ਦਿੰਦੇ ਸਨ। ਔਰ ਸਕਲ ਆਪਣੇ ਟਿਗ ਰਾਖ ਭਏ ਧਨੀ ਸਿੱਖਣ ਤਨ ਲੇ। ਥੋੜ੍ਹੀ ਬਹੁਤੀ ਉਗਰਾਹੀ ਰਾਮ ਰਾਏ ਨੂੰ ਜਾ ਦਿੰਦੇ ਸਨ ਅਤੇ ਬਾਕੀ ਬਹੁਤੀ ਜਿਹੜੀ ਮਾਇਆ ਹੈ ਉਹ ਮਸੰਦ ਆਪਣੇ ਕੋਲ ਰੱਖਦੇ ਸਨ। ਇਸ ਤਰ੍ਹਾਂ ਕਰਨ ਦੇ ਨਾਲ ਮਸੰਦ ਬਹੁਤ ਜ਼ਿਆਦਾ ਧਨੀ ਬਣ ਗਏ ਨੇ ਸਿੱਖਾਂ ਦੇ ਲਏ ਹੋਏ ਧਨ ਦੇ ਕਰਕੇ। ਪਾਏ ਪਦਾਰਥ ਭਏ ਅਹੰਕਾਰੀ, ਵੱਡੇ ਅਸ਼ਰਦਕ ਲਖੈ ਨਾ ਕੇਹੇ। ਪਦਾਰਥਾਂ ਨੂੰ ਪਾ ਕੇ ਮਸੰਦ ਬਹੁਤ ਹੀ ਜ਼ਿਆਦਾ ਹੰਕਾਰੀ ਬਣ ਗਏ ਨੇ, ਵੱਡੇ ਅਸ਼ਰਦਕ। ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡੇ ਅਸ਼ਰਦਕ ਨੇ, ਇਹਨਾਂ ਨੂੰ ਕਿਸੇ ਦੇ ਉੱਤੇ ਵੀ ਸ਼ਰਧਾ ਨਹੀਂ ਹੈ। ਭਾਵੇਂ ਕਿ ਰਾਮ ਰਾਏ ਦੇ ਥਾਪੇ ਹੋਏ ਮਸੰਦ ਨੇ ਪਰ ਰਾਮ ਰਾਏ ਦੇ ਉੱਤੇ ਇਹਨਾਂ ਨੂੰ ਕੋਈ ਸ਼ਰਧਾ ਨਹੀਂ। ਦੂਸਰੇ ਪਾਸੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਉੱਤੇ ਵੀ ਕੋਈ ਸ਼ਰਧਾ ਨਹੀਂ। ਗੁਰੂ ਬਨਾਵਨ ਹਮਰੇ ਬਸ ਹੈ, ਜਿਸ ਕੋ ਚਾਹੈ ਤਿਸੈ ਪੁਜੇ। ਇਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਹੈ ਕਿ ਗੁਰੂ ਬਣਾਉਣਾ ਇਹ ਸਾਡੇ ਹੱਥਾਂ ਦੇ ਵਿੱਚ ਹੈ, ਜਿਹਨੂੰ ਚਾਹਵਾਂਗੇ ਉਹਨੂੰ ਗੁਰੂ ਬਣਾਵਾਂਗੇ ਅਤੇ ਉਹਦੀ ਹੀ ਪੂਜਾ ਕਰਾਵਾਂਗੇ। ਕਿਉਂਕਿ ਇਸ ਤਰ੍ਹਾਂ ਦਾ ਰਾਮ ਰਾਏ ਨੇ ਪ੍ਰਚਾਰ ਕਰ ਦਿੱਤਾ। ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਹੁੰਦਿਆਂ ਗੁਰਿਆਈ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਦਿੱਤੇ, ਪਰ ਰਾਮ ਰਾਏ ਕਹਿੰਦਾ ਕਿ ਮੈਂ ਗੁਰੂ ਹਾਂ। ਇਸ ਕਰਕੇ ਉਹ ਜਾਣਦੇ ਨੇ ਕਿ ਰਾਮ ਰਾਏ ਤੇ ਝੂਠਾ ਹੀ ਗੁਰੂ ਹੈ, ਇਸ ਕਰਕੇ ਸ਼ਰਧਾ ਰਾਮ ਰਾਏ ਦੇ ਉੱਤੇ ਵੀ ਨਹੀਂ। ਕਵੀ ਜੀ ਲਿਖਦੇ ਨੇ ਕਿ ਉਹ ਸਮਝਦੇ ਨੇ ਕਿ ਗੁਰੂ ਅਸੀਂ ਹੀ ਬਣਾ ਸਕਦੇ ਹਾਂ। ਜੇਕਰ ਰਾਮ ਰਾਏ ਆਪਣੇ ਆਪ ਨੂੰ ਗੁਰੂ ਕਹਿੰਦਾ ਹੈ ਉਹ ਵੀ ਸਾਡਾ ਹੀ ਬਣਾਇਆ ਹੋਇਆ, ਇਸ ਕਰਕੇ ਮਨ ਦੇ ਵਿੱਚ ਕੋਈ ਰਤਾ ਵੀ ਸ਼ਰਧਾ ਨਹੀਂ। ਕਹਿੰਦੇ ਨੇ ਕਿ ਜਿਹਨੂੰ ਅਸੀਂ ਇਸ ਤੋਂ ਬਾਅਦ ਹਟਾ ਕੇ ਗੁਰੂ ਬਣਾ ਦਿਆਂਗੇ ਉਹੀ ਜਿਹੜਾ ਗੁਰੂ ਹੈ ਉਹ ਬਣੇਗਾ। ਇਸ ਤਰ੍ਹਾਂ ਦੇ ਵਿਚਾਰ ਇਹਨਾਂ ਮਸੰਦਾਂ ਦੇ ਮਨ ਦੇ ਵਿੱਚ ਨੇ। ਸੰਪਾਦਕ ਜੀ ਨੇ 10-15-17 ਇਸ ਦੇ ਵਾਸਤੇ ਲਿਖੀਆਂ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁੱਖ ਪੜ੍ਹ ਕੇ ਸੁਣਾਵਾਂਗਾ। ਪ੍ਰਿਥੀਆ ਧੀਰਮਲ ਰਾਮ ਰਾਏ ਆਦਿਕਾਂ ਨੂੰ ਜੋ ਜੋ ਲਗਭਗ ਹਰ ਗੁਰੂ ਜੀ ਦੇ ਸਮੇਂ ਗੱਦੀ ਦੇ ਖਾਹਿਸ਼ਮੰਦ ਹੋਏ। ਸਤਿਗੁਰਾਂ ਗੱਦੀ ਨਹੀਂ ਦਿੱਤੀ, ਉਸ ਦੇ ਕਾਰਨ ਕਈ ਹੁੰਦੇ ਸਨ, ਪਰ ਇੱਕ ਵੱਡਾ ਕਾਰਨ ਸਫੁੱਟ ਦਿਸ ਪੈਂਦਾ ਸੀ। ਭਾਵ ਕਿ ਸਾਰਿਆਂ ਤੋਂ ਵੱਡਾ ਇੱਕ ਕਾਰਨ ਫੁੱਟਦਾ ਸੀ। ਇਹ ਲੋਕ ਸਿੱਖੀ ਨੂੰ ਆਪਣੇ ਐਸ਼ਵਰਜ ਦਾ ਵਸੀਲਾ ਸਮਝਦੇ ਹਨ, ਹਾਲਾਂਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੱਦੀ ਨਿਸ਼ੀਨ ਗੁਰੂ ਸਾਹਿਬ ਸੰਗਤਾਂ ਨੂੰ ਰੱਬ ਰਸਤੇ ਲਾਉਣਾ ਤੇ ਉਧਾਰ ਕਰਨਾ ਆਪਣਾ ਫਰਜ਼ ਸਮਝਦੇ ਸਨ ਤੇ ਨਾਮ ਨਾਲ ਜੀ ਉੱਠੇ ਸੱਜਣਾਂ ਨੂੰ ਉੱਚਾ ਦਰਜਾ ਦਿੰਦੇ ਸਨ। ਉਹ ਜਗਤ ਨੂੰ ਮੁਕਤੀ ਦਾਨ ਦੇਣਾ ਪ੍ਰਯੋਜਨ ਰੱਖਦੇ ਸਨ ਤੇ ਆਪ ਨੂੰ ਨਿਆਰੇ ਰੱਖਦੇ ਸਨ। ਸਤਿਗੁਰੂ ਜੀ ਮਾਇਆ ਨੂੰ ਸੇਵਾ ਤੇ ਖਰਚਦੇ ਸਨ ਤੇ ਅੰਤਰ ਆਤਮੇ ਵਾਹਿਗੁਰੂ ਜੀ ਨਾਲ ਜੁੜੇ ਹੋਏ ਵਾਹਿਗੁਰੂ ਜੀ ਦੇ ਪ੍ਰੇਮ ਤੇ ਨਿਰਮਲ ਭਾਉ ਵਿੱਚ ਵਸਦੇ ਸਨ ਤੇ ਗੁਰਿਆਈ ਨੂੰ ਗੌਰੀ ਪੋਟ ਕਹਿ ਕੇ ਇਸ ਤੋਂ ਡਰਦੇ ਸਨ। ਕੇਵਲ ਆਪਣੇ ਸਤਿਗੁਰੂ ਦਾ ਹੁਕਮ ਹੋਣ ਕਰਕੇ ਸਿਰ ਤੇ ਜ਼ਿੰਮੇਵਾਰੀ ਉਠਾਉਂਦੇ ਸਨ। ਰਾਮ ਰਾਏ ਜੀ ਇਸ ਨੂੰ ਨਿੱਜ ਐਸ਼ਵਰਜ ਸਮਝ ਕੇ ਜੋ ਮਸੰਦਾਂ ਨੂੰ ਅਪਣਾ ਕੇ ਵਰਤਣ ਲੱਗੇ ਹਨ ਉਹ ਉਹਨਾਂ ਦੇ ਦੁੱਖ ਦਾ ਕਾਰਨ ਬਣਿਆ, ਕਿਉਂਕਿ ਮਸੰਦ ਲੋਕ ਆਪਣੇ ਆਪ ਨੂੰ ਗੁਰਿਆਈ ਦਾ ਵਸੀਲਾ ਸਮਝ ਕੇ ਸਰਕਸ਼ ਹੋ ਗਏ ਤੇ ਇਹ ਮੰਨ ਬੈਠੇ ਕਿ ਗੁਰੂ ਸਾਡੀ ਆਸਤੀਨ ਵਿੱਚ ਹੈ, ਜਿਸ ਨੂੰ ਚਾਹੀਏ ਬਣਾ ਦੇਈਏ ਤੇ ਜਿਹਨੂੰ ਚਾਹੀਏ ਗੁਰਿਆਈ ਤੋਂ ਲਾ ਦੇਈਏ। ਸਾਰੀ ਗੱਲ ਕਹਿਣ ਤੋਂ ਪਾਵੇ ਕਿ ਮਸੰਦ ਹੁਣ ਇਹ ਸਮਝਦੇ ਨੇ ਕਿ ਗੁਰੂ ਕਿਸੇ ਨੂੰ ਬਣਾਉਣਾ ਇਹ ਸਾਡੇ ਹੱਥਾਂ ਦੀ ਖੇਡ ਹੈ। ਜੇਕਰ ਰਾਮ ਰਾਏ ਨੂੰ ਗੁਰੂ ਅਸੀਂ ਬਣਾਇਆ ਤੇ ਅਸੀਂ ਹੀ ਬਣਾਇਆ ਹੈ, ਜੇਕਰ ਚਾਹਵਾਂਗੇ ਤੇ ਰਾਮ ਰਾਏ ਨੂੰ ਗੁਰਿਆਈ ਤੋਂ ਲਾ ਕੇ ਕਿਸੇ ਹੋਰ ਨੂੰ ਬਣਾ ਦਿਆਂਗੇ। ਇਸ ਤਰ੍ਹਾਂ ਦੀ ਆਪਣੇ ਮਨ ਦੇ ਵਿੱਚ ਵਿਉਂਤ ਬਣਾਈ ਹੋਈ ਹੈ ਸਾਰਿਆਂ ਮਸੰਦਾਂ ਨੂੰ। ਸਗਲ ਸੰਗ ਤਾਂ ਸੰਗ ਹਮਾਰੇ ਜਿਸ ਟਿਗ ਚਾਹੇ ਤਹਲੇ ਜਾਹੇ। ਮਸੰਦ ਸੋਚਦੇ ਨੇ ਕਿ ਜਿੰਨੀਆਂ ਵੀ ਸੰਗਤਾਂ ਨੇ ਉਹ ਤੇ ਸਾਡੇ ਨਾਲ ਜੁੜੀਆਂ ਹੋਈਆਂ ਨੇ, ਜਿਹਦੇ ਕੋਲ ਸਾਡਾ ਜੀ ਕਰੇਗਾ ਉਹਦੇ ਕੋਲ ਲੈ ਕੇ ਜਾਵਾਂਗੇ, ਜੇ ਜੀ ਕਰੇਗਾ ਰਾਮ ਰਾਏ ਕੋਲ ਖੜਾਂਗੇ, ਜੀ ਕਰੇਗਾ ਤੇ ਹਰਿਕ੍ਰਿਸ਼ਨ ਜੀ ਦੇ ਕੋਲ ਲੈ ਜਾਵਾਂਗੇ।
ਨਿਜ ਅਸਤੀਨ ਹਿਲਾਵਣ ਕਰਕੇ ਗੁਰੂ ਨਿਕਾਰ ਦੇਹ ਬਿਠਾਏ।
ਇਸ ਤਰ੍ਹਾਂ ਦੀ ਵਿਚਾਰਧਾਰਾ ਹੈ ਕਿ ਸਾਡੇ ਚੋਲੇ ਦੀ ਬਾਂਹ ਦੇ ਵਿੱਚ ਗੁਰੂ ਕਈ ਬੈਠੇ ਹੋਏ ਨੇ, ਆਪਣੇ ਚੋਲੇ ਦੀ ਬਾਂਹ ਨੂੰ ਜੇਕਰ ਹਿਲਾ ਦਿਆਂਗੇ ਤੇ ਗੁਰੂ ਵਿੱਚੋਂ ਕੱਢ ਦਿਆਂਗੇ। ਗੁਰੂ ਨਿਕਾਸਾ ਦੇਹ ਬਿਠਾਏ, ਆਪਣੇ ਚੋਲੇ ਦੀ ਬਾਂਹ ਨੂੰ ਹਿਲਾ ਕੇ ਵਿੱਚੋਂ ਗੁਰੂ ਕੱਢ ਕੇ ਅਸੀਂ ਕਿਸੇ ਵੀ ਵੇਲੇ ਬਿਠਾ ਸਕਦੇ ਹਾਂ।
ਜੋ ਗੁਰ ਰਹਿ ਅਧੀਨ ਹਮਾਰੇ ਤਿਸ ਹੀ ਕੇ ਪੁਜਵਾਵੇਂ ਪਾਏ।
ਮਸੰਦਾਂ ਨੇ ਉਲਟੀ ਹੀ ਰੀਤ ਬਣਾਈ ਹੈ, ਕਹਿੰਦੇ ਨੇ ਜੋ ਗੁਰ ਰਹਿ ਅਧੀਨ ਹਮਾਰੇ। ਦਰਅਸਲ ਗੱਲ ਤੇ ਹੁੰਦੀ ਹੈ ਕਿ ਜਿੰਨੇ ਵੀ ਸਿੱਖ ਹੁੰਦੇ ਨੇ ਉਹ ਗੁਰੂ ਦੇ ਅਧੀਨ ਹੁੰਦੇ ਨੇ, ਪਰ ਇਹ ਉਲਟੀ ਗੱਲ ਕਹਿੰਦੇ ਨੇ, ਕਹਿੰਦੇ ਨੇ ਜੋ ਗੁਰ ਰਹਿ ਅਧੀਨ ਹਮਾਰੇ, ਜਿਹੜਾ ਗੁਰੂ ਮਸੰਦ ਕਹਿੰਦੇ ਨੇ ਸਾਡੇ ਅਧੀਨ ਰਹੇਗਾ, ਸਾਡੇ ਹੁਕਮ ਦੇ ਵਿੱਚ ਚੱਲੇਗਾ, ਤਿਸ ਹੀ ਤੇ ਪੁਜਵਾਵਾਂ ਪਾਏ, ਉਹਦੇ ਹੀ ਜਿਹੜੇ ਪੈਰ ਨੇ ਉਹ ਸੰਗਤ ਤੋਂ ਪੁਜਵਾਵਾਂਗੇ।
ਨਾ ਹੈ ਤਾਂ ਅਪਰ ਥਾਨ ਲੈ ਗਮਨੈ ਤੇਹ ਘਟ ਕਰਦੇ ਔਰ ਵਧਾਏ।
ਜਿਹੜਾ ਗੁਰੂ ਸਾਡੇ ਹੁਕਮ ਦੇ ਵਿੱਚ ਨਾ ਚੱਲਿਆ ਉਹਨੂੰ ਰੱਦ ਕਰ ਦਿਆਂਗੇ ਤੇ ਸੰਗਤ ਨੂੰ ਹੋਰ ਕੋਈ ਗੁਰੂ ਬਣਾ ਕੇ ਉਸ ਪਾਸੇ ਲਿਜਾਵਾਂਗੇ। ਤੇਹ ਘਟ ਕਰਦੇ ਔਰ ਵਧਾਏ, ਉਹਨੂੰ ਘਟਾ ਦਿਆਂਗੇ ਤੇ ਜਿਹੜਾ ਨਵਾਂ ਬਣਾਵਾਂਗੇ ਉਹਨੂੰ ਵਧਾ ਦਿਆਂਗੇ। ਇਸ ਤਰ੍ਹਾਂ ਦੀ ਮੱਤ ਹੈ ਮਸੰਦਾਂ ਦੀ।
ਇਤਿਆਦਿਕ ਲਖ ਮੂਰਖ ਗਰਬੇ ਨਿਤ ਪ੍ਰਤੀ ਚਲਤ ਪਏ ਕੁਚਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਮੱਤ ਹੈ ਮੂਰਖ ਮਸੰਦਾਂ ਦੀ, ਜਿਹੜੇ ਕਿ ਬਹੁਤ ਹੀ ਜ਼ਿਆਦਾ ਹੰਕਾਰੇ ਹੋਏ ਨੇ, ਨਿਤਾ ਪ੍ਰਤੀ ਇਹ ਖੋਟੀਆਂ ਹੀ ਚਾਲਾਂ ਚੱਲਦੇ ਨੇ।
ਪਾਣ ਬਾਰ ਨੀ ਬਾਰ ਬਦੂਰਤ ਲੱਗੇ ਪਾਪ ਮੈਂ ਦੁਸ਼ਟ ਵਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਮਸੰਦਾਂ ਦੇ ਵਿੱਚ ਗਿਰਾਵਟ ਆ ਗਈ ਹੈ। ਪਾਣ ਬਾਰਨੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ।
ਬਾਰ ਬਧੂ ਰਤ, ਇਸ ਤੋਂ ਇਲਾਵਾ ਵੇਸ਼ਵਾ ਦੇ ਪ੍ਰੇਮੀ ਬਣ ਗਏ ਨੇ।
ਲੱਗੇ ਪਾਪ ਮੈਂ ਦੁਸ਼ਟ ਵਿਸਾਲ, ਇਹ ਸਾਰੇ ਪਾਪ ਕਰਮਾਂ ਦੇ ਵਿੱਚ ਵੱਡੇ ਦੁਸ਼ਟ ਮਸੰਦ ਲੱਗ ਚੁੱਕੇ ਨੇ।
ਨਿਰ ਤਨ ਸਿੱਖਣ ਕਉ ਦੁਖਦਾਇਕ ਚਿਰ ਕਹਿ 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 ਬੋਲ ਕਰਾਲ।
ਜਿਹੜੇ ਗਰੀਬ ਸਿੱਖ ਨੇ ਉਹਨਾਂ ਦੇ ਵਾਸਤੇ ਇਹ ਭਿਆਨਕ ਬਣੇ ਹੋਏ ਨੇ, ਉਹਨਾਂ ਨੂੰ ਦੁੱਖ ਦਿੰਦੇ ਨੇ, ਉਹਨਾਂ ਨੂੰ ਝਿੜਕਦੇ ਨੇ, ਬੜੇ ਖੋਟੇ ਲਫ਼ਜ਼ ਬੋਲਦੇ ਨੇ।
ਗੁਰ ਮਾਰਿਓ ਤੂੰ ਦਰਬ ਨ ਦੇ ਤੋ ਨਿਤ ਕੁਟਾਂਬ ਕਰ ਤੋ ਪ੍ਰਤੀਪਾਲ।
ਗਰੀਬ ਸਿੱਖ ਨੂੰ ਜਾ ਕੇ ਤਾੜਦੇ ਨੇ, ਘੂਰਦੇ ਨੇ ਕਿ ਹੇ ਗੁਰੂ ਦਿਆ ਮਾਰਿਆ, ਤੂੰ ਗੁਰੂ ਦੇ ਵਾਸਤੇ ਉਗਰਾਹੀ ਨਹੀਂ ਦਿੰਦਾ, ਨਿਤ ਕੁਟੰਬ ਕਰ ਤੋ ਪ੍ਰਤਪਾਲ। ਜਿਹੜੇ ਗੁਰੂ ਤੇਰੇ ਪਰਿਵਾਰ ਦੀ ਪਾਲਣਾ ਕਰਦੇ ਨੇ ਉਹਨਾਂ ਦੇ ਵਾਸਤੇ ਤੂੰ ਹੇ ਗੁਰੂ ਦਿਆ ਮਾਰਿਆ ਪੈਸੇ ਨਹੀਂ ਦਿੰਦਾ।
ਮੈਂ ਗੁਰ ਕੋ ਸਿੱਖ ਨਹੀਂ ਤੁਮ ਲਿਖ ਦਿਓ, ਇਮ ਡਰ ਪਾਏ ਲੇਤ ਧਨ ਛੀਨ।
ਜਿਹੜਾ ਸਿੱਖ ਅੱਗੋਂ ਹੱਥ ਜੋੜ ਕੇ ਕਹਿੰਦਾ ਹੈ ਕਿ ਮੇਰੇ ਕੋਲ ਇੰਨੀ ਮਾਇਆ ਨਹੀਂ ਹੈ ਕਿ ਮੈਂ ਦੇ ਸਕਾਂ, ਉਹਨੂੰ ਕਹਿੰਦੇ ਨੇ ਜੇ ਤੂੰ ਪੈਸੇ ਨਹੀਂ ਦੇਣੇ ਤੇ ਫਿਰ ਤੂੰ ਕਾਗਜ਼ ਦੇ ਉੱਤੇ ਲਿਖ ਦੇ ਕਿ ਗੁਰੂ ਦਾ ਮੈਂ ਸਿੱਖ ਨਹੀਂ ਹਾਂ। ਹੁਣ ਇਹ ਗੱਲ ਕੋਈ ਕਿਵੇਂ ਲਿਖੇ ਕਿ ਮੈਂ ਗੁਰੂ ਦਾ ਸਿੱਖ ਨਹੀਂ ਹਾਂ? ਕਹਿੰਦੇ ਨੇ ਜੇ ਨਹੀਂ ਮਾਇਆ ਦੇਣੀ ਤੇ ਫਿਰ ਕਾਗਜ਼ ਤੇ ਲਿਖ ਦੇ ਕਿ ਮੈਂ ਗੁਰੂ ਦਾ ਸਿੱਖ ਨਹੀਂ ਹਾਂ। ਇਸ ਤਰ੍ਹਾਂ ਦੇ ਡਰਾਵੇ ਦੇ ਕੇ ਧਨ ਬਟੋਰ ਲੈਂਦੇ ਨੇ।
ਘਰ ਕੀ ਵਸਤ ਬਿਕਾਵੇਂ ਬਲ ਤੇ ਕਰ ਤੰਗ ਯਾਰ ਅਧਿਕ ਸੋ ਦੀਨ।
ਕਈ ਕਈ ਐਸੇ ਸਿੱਖ ਨੇ ਜਿਹੜੇ ਫਿਰ ਆਪਣਿਆਂ ਘਰਾਂ ਦੀਆਂ ਚੀਜ਼ਾਂ ਨੂੰ ਵੇਚ ਕੇ ਉਹ ਜਿਹੜਾ ਧਨ ਹੈ ਉਹ ਮਸੰਦਾਂ ਨੂੰ ਅਰਪਣ ਕਰ ਦਿੰਦੇ ਨੇ। ਇਸ ਤਰੀਕੇ ਦੇ ਨਾਲ ਆਪਣੀ ਤਾਕਤ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਬਹੁਤਾ ਹੀ ਜ਼ਿਆਦਾ ਮਸੰਦਾਂ ਨੇ ਸੰਗਤਾਂ ਨੂੰ ਤੰਗ ਕੀਤਾ।
ਕਬ ਸ੍ਰੀ ਰਾਮ ਰਾਏ ਟਿਗ ਪਹੁੰਚੇ ਕਰ ਪੁਕਾਰ ਹਮੇ ਦੁੱਖ ਦੀਨ।
ਹੁਣ ਕਾਫੀ ਲੰਮਾ ਸਮਾਂ ਤੱਕ ਇਸੇ ਤਰ੍ਹਾਂ ਦਾ ਕੰਮ ਚੱਲਦਾ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਕਦੇ ਕਿਸੇ ਸਿੱਖ ਨੂੰ ਮੌਕਾ ਲੱਗ ਜਾਂਦਾ ਹੈ ਕਿ ਉਹ ਰਾਮ ਰਾਏ ਦੇ ਕੋਲ ਪਹੁੰਚਦਾ ਤੇ ਉਹ ਫਿਰ ਅੱਗੋਂ ਆਣ ਕੇ ਅਰਜ਼ ਕਰਦਾ ਰਾਮ ਰਾਏ ਦੇ ਅੱਗੇ ਹਮੇ ਦੁੱਖ ਦੀਨ, ਕਿ ਰਾਮ ਰਾਏ ਜੀ ਮਸੰਦ ਬਹੁਤ ਹੀ ਜ਼ਿਆਦਾ ਸਾਨੂੰ ਦੁੱਖ ਦਿੰਦੇ।
ਡਰਪ ਮਸੰਦਨ ਤੇ ਨਾ ਭਨੈ ਕੁਛ ਕਹਿ ਬਾਕਣ ਕੋ ਖਾਤਰ ਕੀਨ।
ਹੁਣ ਗੁਰੂ ਕੀ ਕਰੇ, ਗੁਰੂ ਤੇ ਆਪ ਮਸੰਦਾਂ ਦੇ ਹੱਥਾਂ ਦੇ ਵਿੱਚ ਹੈ, ਕਹਿਣ ਤੋਂ ਭਾਵ ਰਾਮ ਰਾਏ।
ਕਵੀ ਜੀ ਲਿਖਦੇ ਨੇ ਜਿਹੜਾ ਰਾਮ ਰਾਏ ਨੂੰ ਆਣ ਕੇ ਮਸੰਦਾਂ ਦੀ ਸ਼ਿਕਾਇਤ ਵੀ ਲਾਉਂਦਾ ਉਹਨੂੰ ਵੀ ਕੋਈ ਨਿਆਂ ਨਹੀਂ ਮਿਲਦਾ, ਕਿਉਂਕਿ ਡਰਪ ਮਸੰਦਨ ਤੇ ਰਾਮ ਰਾਏ ਤੇ ਆਪ ਮਸੰਦਾਂ ਤੋਂ ਡਰਦਾ, ਕਿਉਂਕਿ ਜੇ ਉਹ ਉਹਨਾਂ ਨੂੰ ਕੁਝ ਘੂਰੇਗਾ ਤੇ ਫਿਰ ਉਹਦੇ ਆਖੇ ਦੇ ਵਿੱਚ ਨਹੀਂ ਚੱਲਣਗੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸੰਗਤ ਨੂੰ ਕੋਈ ਨਿਆਂ ਨਹੀਂ ਮਿਲਦਾ, ਕਿਉਂਕਿ ਰਾਮ ਰਾਏ ਵੀ ਮਸੰਦਾਂ ਦੇ ਅਖਤਿਆਰ ਹੈ। ਇਸ ਬਿਦੇ ਆਪਣੀ ਸੰਗਤਾਂ ਬਾਂਟ ਮਸੰਦਨ ਦੀਨ, ਬੰਦੋਬਸਤ ਸਭ ਰੀਤ ਕਰ ਰਾਖੀ ਸਕਲ ਅਧੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਸੰਦਾਂ ਦੇ ਵਿੱਚ ਆਪਣੀ ਸੰਗਤ ਨੂੰ ਰਾਮ ਰਾਏ ਨੇ ਵੰਡ ਦਿੱਤਾ ਹੈ, ਚੰਗੇ ਤਰੀਕੇ ਦੇ ਨਾਲ ਬੰਦੋਬਸਤ ਕੀਤਾ ਹੈ ਮਸੰਦਾਂ ਨੇ, ਔਰ ਸਾਰੀ ਸੰਗਤ ਨੂੰ ਆਪਣੇ ਅਧੀਨ ਕਰਕੇ ਰੱਖਿਆ।
ਦੇਤ ਬੜਾਈ ਅਧਿਕ ਨਿਤ ਜੇ ਮਸੰਦ ਵਿੱਚ ਦੇਸ਼, ਜਿਮ ਅਧੀਨ ਮੇਰੇ ਰਹਿ ਕਰਤ ਉਪਾਏ ਵਸ਼ੇਸ਼।
ਰਾਮ ਰਾਏ ਬਹੁਤ ਹੀ ਜ਼ਿਆਦਾ ਮਸੰਦਾਂ ਨੂੰ ਵਡਿਆਈ ਦਿੰਦਾ ਹੈ। ਜਿਹੜੇ ਜਿਹੜੇ ਇਲਾਕੇ ਦੇ ਵਿੱਚ ਥਾਪੇ ਹੋਏ ਨੇ ਉੱਥੋਂ ਉੱਥੋਂ ਦੇ ਆਗੂ ਪਹਿਲਾਂ ਹੀ ਬਣੇ ਹੋਏ ਨੇ।
ਜਿਮ ਅਧੀਨ ਮੇਰੇ ਰਹਿ ਕਰਤ ਉਪਾਏ ਵਸ਼ੇਸ਼,
ਐਸੇ ਬਹੁਤ ਜ਼ਿਆਦਾ ਯਤਨ ਕਰਦਾ ਹੈ, ਉਪਾਅ ਕਰਦਾ ਹੈ ਕਿ ਜਿਹੜੇ ਯਤਨਾਂ ਨੂੰ ਕਰਕੇ ਇਹ ਜਿਹੜੇ ਮਸੰਦ ਨੇ ਮੇਰੇ ਅਧੀਨ ਰਹਿਣ, ਮੇਰੇ ਕਹਿਣੇ ਦੇ ਵਿੱਚੋਂ ਬਾਹਰ ਨਾ ਜਾਣ।
ਸਿਰੇ ਪਾਓ ਯਾਰ ਦਰਬ ਬਾਓ ਦੇਤ ਦਾਨ ਸਨ ਮਾਨ, ਸਿੱਖਣ ਕੇ ਦੁੱਖ ਦਾਇਕਨ ਨਹੀਂ ਬਰ ਜਤ ਰਿਸ ਠਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਸੰਦਾਂ ਨੂੰ ਸਰੂਪੇ ਦਿੰਦਾ, ਮਾਇਆ ਦਿੰਦਾ, ਦਾਨ ਤੇ ਸਨਮਾਨ ਦੇ ਨਾਲ ਉਹਨਾਂ ਨੂੰ ਵਧਾਉਂਦਾ।
ਸਿੱਖਣ ਕੇ ਦੁੱਖ ਦਾਇਕਨ ਨਹੀਂ ਬਰਜਤ ਰਿਸ ਠਾਣ।
ਕਵੀ ਜੀ ਲਿਖਦੇ ਨੇ ਕਿ ਸਿੱਖਾਂ ਨੂੰ ਦੁੱਖ ਦੇਣ ਵਾਲੇ ਮਸੰਦਾਂ ਨੂੰ ਰਤਾ ਵੀ ਕਦੇ ਰਾਮ ਰਾਏ ਨਹੀਂ ਤਾੜਦਾ ਕਿ ਤੁਸੀਂ ਸੰਗਤਾਂ ਨੂੰ ਕਿਉਂ ਦੁੱਖ ਦੇ ਰਹੇ।
ਬਿਗਰੇ ਕਾਚ ਗੁਰੂ ਨ ਤੇ ਧਰਤ ਮਹਾ ਹੰਕਾਰ, ਪਾਤਸ਼ਾਹ ਦਸਵੇਂ ਬਿਨਾ ਕੌਣ ਸੁਧਾਰੇ ਮਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਕੱਚੇ ਗੁਰੂ ਨੇ,
ਮਸੰਦਾਂ ਨੂੰ ਵਿਗਾੜ ਦਿੱਤਾ ਹੈ, ਜਿਹੜੇ ਕਿ ਬਹੁਤ ਹੀ ਜ਼ਿਆਦਾ ਹੰਕਾਰੀ ਬਣ ਗਏ ਨੇ। ਪਾਤਸ਼ਾਹ ਦਸਵੇਂ ਬਿਨਾਂ ਕੌਣ ਸੁਧਾਰੇ ਮਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਸਵੇਂ ਪਾਤਸ਼ਾਹ ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕੌਣ ਇਹਨਾਂ ਨੂੰ ਮਾਰ ਕੇ ਸੁਧਾਰੇਗਾ, ਭਾਵ ਕਿ ਮਸੰਦਾਂ ਨੂੰ। ਕਿਉਂਕਿ ਇਤਿਹਾਸ ਦੇ ਵਿੱਚ ਐਸਾ ਪ੍ਰਸੰਗ ਆਉਣਾ ਹੈ ਕਿ ਬਹੁਤ ਹੀ ਜ਼ਿਆਦਾ ਕਿਰਾਵਟ ਵਾਲੇ ਜਿਹੜੇ ਮਸੰਦ ਸਨ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਹੋਵੇਗਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਸੰਦਾਂ ਦੇ ਸਿਰਾਂ ਦੇ ਵਿੱਚ ਤੇਲ ਪਾ ਪਾ ਕੇ ਸਾੜ ਦਿੱਤਾ, ਐਸਾ ਪ੍ਰਸੰਗ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਗੱਲ ਦੇ ਵੱਲ ਇਸ਼ਾਰਾ ਕਰ ਰਹੇ ਨੇ, ਇਹ ਜਿਹੜੇ ਮਾੜੇ ਭੈੜੇ ਮਸੰਦ ਨੇ, ਜਿਹੜੇ ਹੰਕਾਰੀ ਨੇ, ਇਹਨਾਂ ਨੂੰ ਲੱਗਦਾ ਕਿ ਦਸਵੇਂ ਪਾਤਸ਼ਾਹ ਤੋਂ ਬਗੈਰ ਕਿਸੇ ਨੇ ਸੋਧਣਾ ਨਹੀਂ। ਇਸ ਜਗ੍ਹਾ ਦੇ ਉੱਤੇ ਇੱਕ ਹੋਰ ਗੱਲ ਜ਼ਿਕਰਯੋਗ ਹੈ ਕਿ ਲਾਹੌਰ ਦੇ ਵਿੱਚ ਰਾਮ ਰਾਏ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਪਹੁੰਚਿਆ ਸੀ, ਪਰ ਇਸੇ ਹੀ ਸਮੇਂ ਦੌਰਾਨ ਫਿਰਦਾ ਫਰਾਉਂਦਾ ਜਿਹੜਾ ਰਾਮ ਰਾਏ ਆ ਉਹ ਦਿੱਲੀ ਪਹੁੰਚ ਗਿਆ। ਭਾਵੇਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਹਵਾਲਾ ਨਹੀਂ ਦਿੱਤਾ, ਪਰ ਉਹਨਾਂ ਦੀ ਜਿਹੜੀ ਲਿਖਤ ਹੈ ਉਹ ਇਸ ਗੱਲ ਨੂੰ ਸਿੱਧ ਕਰ ਰਹੀ ਹੈ ਕਿ ਰਾਮ ਰਾਏ ਦਿੱਲੀ ਪਹੁੰਚ ਚੁੱਕਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਹਰਿ ਕ੍ਰਿਸ਼ਨ ਪ੍ਰਤਾਪ ਬੜ ਸੁਜਸ ਸੁਣੈ ਨਿਤ ਕਾਨ, ਤੀਰ ਮਹਾ ਗੰਭੀਰ ਹੈ ਕਰਾਮਾਤ ਮਹੀਆਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਪ੍ਰਤਾਪ ਬਹੁਤ ਵੱਡਾ ਹੈ, ਉਹਨਾਂ ਦਾ ਜਿਹੜਾ ਜਸ ਹੈ ਉਹ ਨਿਤ ਹੀ ਰਾਮ ਰਾਏ ਆਪਣਿਆਂ ਕੰਨਾਂ ਦੇ ਨਾਲ ਸੁਣਦਾ ਹੈ। ਸਤਿਗੁਰੂ ਜੀ ਵੱਡੇ ਧੀਰਜ ਵਾਲੇ ਨੇ, ਬੜੇ ਗਹਿਰੇ ਅਤੇ ਗੰਭੀਰ ਨੇ ਔਰ ਕਰਾਮਾਤਾਂ ਦੇ ਵਿੱਚ ਸ਼੍ਰੋਮਣੀ ਨੇ। ਅਨਕ ਸੰਗਤਾਂ ਨਿਤ ਪ੍ਰਤੀ ਆਵੇ, ਅਰਪ ਉਪਾਇਨ ਦਰਸ਼ਨ ਪਾਵੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਨੇਕਾਂ ਸੰਗਤਾਂ ਆਉਂਦੀਆਂ ਨੇ, ਨਿਤਾ ਪ੍ਰਤੀ ਆਉਂਦੀਆਂ ਨੇ, ਆਪਣੀਆਂ ਭੇਟਾਵਾਂ ਅਰਪਣ ਕਰਕੇ ਸਤਿਗੁਰਾਂ ਦਾ ਦਰਸ਼ਨ ਕਰਦੀਆਂ ਨੇ। ਹੁਣ ਸਾਰੀਆਂ ਸੰਗਤਾਂ ਐਸੀਆਂ ਨਹੀਂ ਹਨ ਕਿ ਜਿਹੜੀਆਂ ਗੁੰਮਰਾਹ ਹੋ ਕੇ ਰਾਮ ਰਾਏ ਦੇ ਚਰਨੇ ਪੈਂਦੀਆਂ ਨੇ। ਸੰਗਤ ਦੇ ਵਿੱਚ ਐਸੇ ਵੀ ਲੋਕ ਨੇ ਜਿਹੜੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਨੇ। ਕਵੀ ਜੀ ਉਹਨਾਂ ਸੰਗਤਾਂ ਦਾ ਜ਼ਿਕਰ ਕਰਦੇ ਨੇ ਜਿਹੜੀਆਂ ਰਾਮ ਰਾਏ ਨੂੰ ਗੁਰੂ ਨਹੀਂ ਮੰਨਦੀਆਂ, ਜਿਹੜੀਆਂ ਸੰਗਤਾਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਸਵੀਕਾਰ ਕਰਦੀਆਂ।
ਪੂਰ ਕਾਮਨਾ ਸਿੱਖ ਅਨੇਕੂ, ਕੇਤਕ ਪਾਵਤ ਦਾਤ ਬਵੇਕੂ।
ਕਈਆਂ ਸਿੱਖਾਂ ਦੀਆਂ ਜਿਹੜੀਆਂ ਮਨੋਕਾਮਨਾ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀਆਂ ਹੁੰਦੀਆਂ, ਕਈਆਂ ਨੂੰ ਸੱਚੇ ਪਾਤਸ਼ਾਹ ਜੀ ਵਿਵੇਕ ਦਾ ਦਾਨ ਦਿੰਦੇ ਨੇ, ਗਿਆਨ ਦਾ ਦਾਨ ਦਿੰਦੇ ਨੇ।
ਕੀਰਤ ਪਸਰੀ ਪੁਰ ਪੁਰ ਘਰ ਘਰ, ਸੰਕਟ ਪਰ ਹਰ ਦਰਸ਼ਨ ਕਰ ਕਰ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਕੀਰਤੀ ਪਿੰਡ ਪਿੰਡ ਦੇ ਵਿੱਚ, ਘਰ ਘਰ ਦੇ ਵਿੱਚ ਪਸਰ ਗਈ ਹੈ, ਸਾਰਿਆਂ ਦੇ ਦੁੱਖ ਦਲਿੱਦਰ ਦੂਰ ਹੋ ਗਏ ਨੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕਰ ਕਰ।
ਆਣ ਆਣ ਗੁਣ ਅਧਿਕ ਸੁਣਾਵੇ, ਸੁਣ ਸੁਣ ਰਾਮ ਰਾਏ ਦੁੱਖ ਪਾਵੇ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਗੁਣ ਨੇ ਉਹ ਬਹੁਤ ਹੀ ਜ਼ਿਆਦਾ ਰਾਮ ਰਾਏ ਨੂੰ ਸੁਣਾਏ ਜਾਂਦੇ ਨੇ। ਜਿਵੇਂ ਜਿਵੇਂ ਉਹਨਾਂ ਦੇ ਗੁਣਾਂ ਨੂੰ ਰਾਮ ਰਾਏ ਸੁਣਦਾ ਹੈ, ਤਿਵੇਂ ਤਿਵੇਂ ਦੁੱਖ ਲੱਗਦਾ ਹੈ ਰਾਮ ਰਾਏ।
ਜਰੀ ਨਾ ਜਾਏ ਅਨਜ ਬੜੇ ਆਈ, ਚਿਤਵਤ ਚਿਤ ਮੈਂ ਅਤ ਤਪ ਤਾਈ।
ਆਪਣੇ ਛੋਟੇ ਭਰਾ ਦੀ ਜਿਹੜੀ ਵਡਿਆਈ ਹੈ ਉਸ ਨੂੰ ਰਾਮ ਰਾਏ ਸਹਿਣ ਨਹੀਂ ਕਰ ਸਕਦਾ, ਬਹੁਤ ਜ਼ਿਆਦਾ ਚਿੱਤ ਦੇ ਵਿੱਚ ਚਿੰਤਾ ਕਰਦਾ ਹੈ ਅਤੇ ਬੜਾ ਚਿੰਤਾ ਦੇ ਵਿੱਚ ਤਪਦਾ ਹੈ।
ਜਿਉਂ ਜਿਉਂ ਗੁਣ ਗਣ ਸੁਣ ਹੈ ਕਾਨ, ਤਿਉਂ ਤਿਉਂ ਛੋਭ ਹਿਰਦੈ ਬਹੁ ਠਾਨ।
ਜਿਵੇਂ ਜਿਵੇਂ ਸਤਿਗੁਰਾਂ ਦੇ ਬਹੁਤੇ ਸਾਰੇ ਗੁਣਾਂ ਨੂੰ ਸੁਣਦਾ ਹੈ ਤਿਵੇਂ ਤਿਵੇਂ ਬੜਾ ਸ਼ੋਭ ਆਉਂਦਾ ਹੈ, ਬੜੀ ਚੋਭ ਲੱਗਦੀ ਹੈ ਗੁੱਸੇ ਦੇ ਨਾਲ, ਇਸੇ ਤਰੀਕੇ ਦੇ ਨਾਲ ਰਾਮ ਰਾਏ ਸੜਦਾ।
ਬਸ ਨਾ ਬਸਾਵੈ ਚਿਤ ਵੈ ਜਤਨਾ, ਕਿਮ ਪ੍ਰਾਪਤ ਵੈ ਗੁਰਤਾ ਰਤਨਾ।
ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਦਾ ਕੋਈ ਵਸ ਨਹੀਂ ਚੱਲਦਾ, ਪਰ ਬਹੁਤ ਜ਼ਿਆਦਾ ਯਤਨ ਸੋਚਦਾ ਰਹਿੰਦਾ। ਕਿਮ ਪ੍ਰਾਪਤ ਹੋਇਆ ਗੁਰਤਾ ਰਤਨਾ, ਕਿ ਗੁਰਿਆਈ ਜਿਹੜੀ ਰਤਨ ਹੈ ਉਹ ਕਿਸ ਤਰੀਕੇ ਦੇ ਨਾਲ ਮੈਨੂੰ ਪ੍ਰਾਪਤ ਹੋਵੇ।
ਸਿੱਖ ਮਸੰਦ ਮੇਵੜੇ ਬ੍ਰਿੰਦ, ਸਭ ਮੈਂ ਬੈਠੇ ਚਿੰਤ ਬਿਲੰਦ।
ਭਾਵੇਂ ਕਿ ਬਹੁਤੇ ਸਾਰੇ ਰਾਮ ਰਾਏ ਦੇ ਸਿੱਖ ਨੇ, ਉਹਦੇ ਥਾਪੇ ਹੋਏ ਮਸੰਦ ਨੇ, ਬਹੁਤੇ ਸਾਰੇ ਮੇਵੜੇ ਵੀ ਨੇ, ਸਭ ਮੈਂ ਬੈਠਾ ਚਿੰਤ ਬਿਲੰਦ। ਸਾਰਿਆਂ ਦੇ ਵਿੱਚ ਜਦੋਂ ਬਹਿੰਦਾ ਅਤੇ ਬੜੀ ਚਿੰਤਾ ਦੇ ਵਿੱਚ ਹੀ ਬਹਿੰਦਾ।
ਹਿਰਦੈ ਵਿਖੇ ਜਿਮ ਗਿਣਤੀ ਗਿਣਤ, ਮੁਖੀਆਂ ਸਾਥ ਬਾਕ ਕੋ ਭਨਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਹਿਰਦੇ ਦੇ ਵਿੱਚ ਜਿਹੜੀਆਂ ਸੋਚਾਂ ਸੋਚਦਾ ਰਹਿੰਦਾ, ਜਿਹੜੀਆਂ ਗਿਣਤੀਆਂ ਗਿਣਦਾ ਰਹਿੰਦਾ, ਉਹ ਆਪਣੇ ਮੁਖੀ ਦਾਸਾਂ ਦੇ ਕੋਲ ਬਿਆਨ ਕਰਦਾ।
ਕਰਤ ਪ੍ਰਤੀਖਣ ਮੈਂ ਨਿਤ ਰਹਿਓ, ਬਿਨ ਅਧਕਾਰ ਅਨਜ ਪਦ ਲਹਿਓ।
ਜਦੋਂ ਆਪਣੇ ਨਿਕਟਵਰਤੀ ਸੇਵਕਾਂ ਦੇ ਕੋਲ ਬੈਠਾ ਹੁੰਦਾ, ਉਹਨਾਂ ਨੂੰ ਸੁਣਾ ਕੇ ਰਾਮ ਰਾਏ ਕਹਿੰਦਾ ਕਿ ਮੈਂ ਤੇ ਬਹੁਤ ਲੰਮੇ ਸਮੇਂ ਤੋਂ ਉਡੀਕ ਕਰ ਰਿਹਾ ਸੀ ਕਿ ਕਦੋਂ ਮੇਰੀ ਗੁਰੂ ਬਣਨ ਦੀ ਵਾਰੀ ਆਵੇਗੀ, ਪਰ ਕਹਿੰਦਾ ਬਿਨ ਅਧਿਕਾਰ ਅਨਜ ਪਦ ਲਇਓ, ਪਰ ਬਗੈਰ ਹੀ ਅਧਿਕਾਰ ਤੋਂ ਜਿਹੜਾ ਨਾ ਅਧਿਕਾਰੀ ਸੀ ਮੇਰਾ ਭਰਾ ਛੋਟਾ, ਉਹਨੂੰ ਸਤਿਗੁਰਾਂ ਨੇ ਗੁਰੂ ਥਾਪ ਦਿੱਤਾ।
ਦਿੱਲੀ ਪੁਰ ਆਵਣ ਟਿਗ ਸ਼ਾਹੂ, ਨਹੀਂ ਕਿਨ ਕੀਨ ਸਤਾਵੇ ਉਤ ਸ਼ਾਹੂ।
ਪੁਰਾਣੀਆਂ ਗੱਲਾਂ ਕਹਿ ਕੇ ਪਛਤਾਉਂਦਾ, ਕਹਿੰਦਾ ਕਿ ਦਿੱਲੀ ਦੇ ਵਿੱਚ ਆਉਣ ਦਾ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ, ਪਰ ਉਸ ਵੇਲੇ ਕੋਈ ਵੀ ਸਿੱਖਾਂ ਦੇ ਵਿੱਚੋਂ ਨਹੀਂ ਸੀ ਨਿਤਰਿਆ ਜਿਹੜਾ ਕਿ ਸਤਿਗੁਰਾਂ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਹੁਕਮ ਦੇ ਅਨੁਸਾਰ ਦਿੱਲੀ ਜਾਂਦਾ ਹਾਂ ਬਾਦਸ਼ਾਹ ਦੇ ਕੋਲ। ਕਹਿੰਦਾ ਕਿਸੇ ਨੇ ਐਸਾ ਉਤਸ਼ਾਹ ਧਾਰਨ ਨਹੀਂ ਸੀ ਕੀਤਾ।
ਸਭ ਤੇ ਅਗਰ ਕੀਏ ਮੁਝ ਭੇਜਾ, ਨਾਮ ਸੁਣੇ ਜਿਸ ਤਰਕ ਕਰੇ ਜਾ।
ਆਪਣੇ ਸਾਥੀਆਂ ਨੂੰ ਸੁਣਾ ਕੇ ਰਾਮ ਰਾਏ ਕਹਿੰਦਾ, ਉਸ ਵੇਲੇ ਸਿਰਫ ਸੰਗਤ ਦੇ ਵਿੱਚੋਂ ਮੈਂ ਹੀ ਐਸਾ ਸੀ ਜਿਹਨੇ ਕਿ ਸਤਿਗੁਰਾਂ ਨੂੰ ਇਹ ਆਖਿਆ ਕਿ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰੋ, ਮੈਂ ਜਾਂਦਾ ਹਾਂ ਬਾਦਸ਼ਾਹ ਦੇ ਕੋਲ। ਕਹਿੰਦਾ ਕਿ ਮੈਨੂੰ ਅੱਗੇ ਕਰਕੇ ਸਤਿਗੁਰਾਂ ਨੇ ਭੇਜਿਆ, ਨਾਮ ਸੁਣੇ ਜਿਸ ਤਰਕ ਕਲੇਜਾ, ਐਸੇ ਬਾਦਸ਼ਾਹ ਦੇ ਕੋਲ ਭੇਜਿਆ ਜਿਹੜਾ ਨਿਰਦਈ ਹੈ ਅਤੇ ਜਿਹਦਾ ਨਾਮ ਸੁਣ ਕੇ ਹੀ ਆਦਮੀ ਦਾ ਕਲੇਜਾ ਕੰਬ ਜਾਂਦਾ।
ਮੈਂ ਆਪਣੀ ਬੁੱਧ ਕੋ ਬਲ ਕਰਕੇ, ਅਜ਼ਮਤ ਅਨਕ ਪ੍ਰਕਾਰ ਦਿਖਰ ਕੇ।
ਕਹਿੰਦਾ ਮੈਂ ਦਿੱਲੀ ਆ ਕੇ ਆਪਣੀ ਬੁੱਧੀ ਦੇ ਨਾਲ, ਆਪਣੇ ਬਲ ਦੇ ਨਾਲ, ਆਪਣੀ ਕਰਾਮਾਤ ਨੂੰ ਦਿਖਾ ਕੇ ਬਾਦਸ਼ਾਹ ਨੂੰ ਆਪਣੇ ਵਸ ਕੀਤਾ।
ਕਹਿਬੇ ਸੁਣਨੇ ਕੀ ਚਤੁਰਾਈ, ਕਰੀ ਬਹੁਤ ਮਿਲ ਤੁਰਕਣ ਰਾਈ।
ਕਹਿਣ ਦੀ ਚਤੁਰਾਈ, ਗੱਲ ਨੂੰ ਸੁਣ ਕੇ ਸਮਝਣ ਦੀ ਚਤੁਰਾਈ। ਕਹਿੰਦਾ ਕਿ ਇਹਨਾਂ ਸਾਰੀਆਂ ਚਤੁਰਾਈਆਂ ਨੂੰ ਮੈਂ ਵਰਤਿਆ ਅਤੇ ਬਹੁਤ ਸਾਰਾ ਮਿਲਾਪ ਕੀਤਾ ਤੁਰਕਾਂ ਦੇ ਰਾਈ ਭਾਵ ਕੇ ਤੁਰਕਾਂ ਦੇ ਰਾਜੇ ਔਰੰਗਜ਼ੇਬ ਦੇ ਨਾਲ।
ਜਹਿ ਬਾਦੀ ਸਮਝਾਏ ਸਦੀਵਾ, ਸਭਿਨ ਕੋ ਹੰਕਾਰ ਕਰ ਨੀਵਾ।
ਜਿਹੜੇ ਬਾਦੀ ਸਨ, ਜਿਹੜੇ ਝਗੜਾਲੂ ਸਨ ਬਹੁਤੇ ਸਾਰੇ, ਕਹਿੰਦਾ ਕਿ ਸਾਰਿਆਂ ਦੇ ਹੰਕਾਰ ਨੂੰ ਤੋੜ ਕੇ ਮੈਂ ਸਾਰਿਆਂ ਨੂੰ ਨੀਚਾ ਦਿਖਾਇਆ।
ਰਸ ਰਾਖਿਓ ਬਡ ਨੌ ਰੰਗ ਸੰਗ, ਤੈਂ ਬੈਠਕ ਸ਼ੁਭ ਲਈ ਉਹ ਤੰਗ।
ਬਾਦਸ਼ਾਹ ਦੇ ਨਾਲ ਪ੍ਰੇਮ ਰੱਖਿਆ, ਉਹਦੇ ਨਾਲ ਰਸ ਵੱਡਾ ਬਣਾ ਕੇ ਰੱਖਿਆ, ਤੈਂ ਬੈਠਕ ਸ਼ੁਭ ਲਈ ਉਹ ਤੰਗ। ਅਤੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ, ਉਹਦੀ ਸਭਾ ਦੇ ਵਿੱਚ ਜਿਹੜੀ ਬਹਿਣ ਦੀ ਜਗ੍ਹਾ ਸੀ ਉਹ ਸਾਰਿਆਂ ਤੋਂ ਉੱਚੀ ਪ੍ਰਾਪਤ ਕੀਤੀ।
ਨਿਜ ਅਨੁਸਾਰ ਸ਼ਾਹ ਕਰ ਰਾਖਾ, ਨਹੀਂ ਦਿਓ ਬਿਗੜਨ ਹਿਤ ਕਾਂਖਾ।
ਕਹਿੰਦਾ ਕਿ ਬਾਦਸ਼ਾਹ ਨੂੰ ਆਪਣੇ ਅਨੁਸਾਰ ਕਰਕੇ ਰੱਖਿਆ, ਨਹੀਂ ਦਿਓ ਵਿਗੜਨ, ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਵਿਗੜਨ ਨਹੀਂ ਦਿੱਤਾ। ਹਿਤ ਕਾਂਖਾ ਭਾਵ ਕੇ ਸਤਿਗੁਰੂ ਜੀ ਦੇ ਪ੍ਰੇਮ ਦੇ ਚਾਹ ਵਾਲਾ ਮੈਂ ਬਣਾਈ ਰੱਖਿਆ ਬਾਦਸ਼ਾਹ ਨੂੰ।
ਇਤ ਮੋਹਿ ਪਠਿਓ ਰਹਿਓ ਟਿਗ ਸ਼ਾਹੂ, ਪਿਤ ਜੁਤ ਪੇਨ ਚਿੰਤ ਸੁਖ ਮਾਹੂ।
ਆਪਣੇ ਸੇਵਕਾਂ ਨੂੰ ਰਾਮ ਰਾਏ ਕਹਿੰਦਾ ਕਿ ਮੈਂ ਤੇ ਇਸ ਦਿੱਲੀ ਸ਼ਹਿਰ ਦੇ ਵਿੱਚ ਬਾਦਸ਼ਾਹ ਦੇ ਕੋਲ ਆ ਕੇ ਉਹਨੂੰ ਟਿਕਾ ਕੇ ਰੱਖਿਆ, ਤੇ ਦੂਸਰੇ ਪਾਸੇ ਪਿਤਾ ਜੀ ਦੇ ਸਮੇਤ ਜਿੰਨੇ ਵੀ ਕੀਰਤਪੁਰ ਦੇ ਵਿੱਚ ਰਹਿੰਦੇ ਸਨ ਉਹ ਸੁਖਾਂ ਦੇ ਵਿੱਚ ਹੀ ਰਹੇ।
ਆਇਓ ਸਮਾਂ ਲੈਣ ਵਡਿਆਈ, ਮੇਰੋ ਤਿਆਗ ਕਰਿਓ ਰਿਸ ਪਾਈ।
ਪਰ ਕਹਿੰਦਾ ਕਿ ਜਦੋਂ ਵਡਿਆਈ ਲੈਣ ਦਾ ਸਮਾਂ ਆਇਆ ਉਸ ਵੇਲੇ ਗੁੱਸੇ ਦੇ ਨਾਲ ਪਿਤਾ ਜੀ ਨੇ ਮੇਰਾ ਤਿਆਗ ਕਰ ਦਿੱਤਾ, ਮੈਨੂੰ ਤਿਆਗ ਦਿੱਤਾ, ਮੈਨੂੰ ਛੱਡ ਦਿੱਤਾ।
ਸ੍ਰੀ ਹਰਿ ਕ੍ਰਿਸ਼ਨ ਲਿਓ ਸਭ ਸਾਜ, ਹੋ ਤੋ ਪਿਤਾ ਟਿਗ ਜਿਤਕ ਸਮਾਜ।
ਕਹਿੰਦਾ ਕਿ ਸ੍ਰੀ ਹਰਿ ਕ੍ਰਿਸ਼ਨ ਨੇ ਸਾਰਾ ਸਾਜੋ ਸਮਾਨ ਗੁਰਿਆਈ ਦੇ ਸਮੇਤ ਸਾਂਭ ਲਿਆ, ਜੋ ਕੁਝ ਵੀ ਪਿਤਾ ਜੀ ਦੇ ਕੋਲ ਸੀ ਉਹ ਸਾਰੇ ਦਾ ਸਾਰਾ ਮੇਰੇ ਪਿਤਾ ਨੇ ਹਰਿ ਕ੍ਰਿਸ਼ਨ ਨੂੰ ਬਖਸ਼ ਦਿੱਤਾ।
ਗੁਰ ਤਾ ਕੇ ਸੰਗ ਸਭ ਕਿਛ ਲੀਨਾ, ਸਰਬੋਤਮ ਪਦ ਪਾਵਨ ਕੀਨਾ।
ਗੁਰਿਆਈ ਦੇ ਸਮੇਤ ਸਾਰਾ ਕੁਝ ਹਰਿ ਕ੍ਰਿਸ਼ਨ ਨੇ ਪ੍ਰਾਪਤ ਕਰ ਲਿਆ, ਸਰਵੋਤਮ ਜਿਹੜੀ ਵਡਿਆਈ ਸੀ ਉਸ ਨੂੰ ਲਿਆ, ਭਾਵ ਕੇ ਗੁਰਿਆਈ ਦਾ ਮਾਲਕ ਬਣੇ।
ਆਪ ਤੋਂ ਅਪਰ ਉਪਾਏ ਨਾ ਬਣੇ, ਏਕ ਜਤਨ ਆਵਤ ਮੁਝ ਮਨੇ।
ਆਪਣੇ ਨਾਲ ਦੇ ਨਿਕਟਵਰਤੀ ਸੇਵਕਾਂ ਨੂੰ ਸੁਣਾ ਕੇ ਰਾਮ ਰਾਏ ਕਹਿੰਦਾ ਕਿ ਹੁਣ ਤੇ ਹੋਰ ਕੋਈ ਉਪਾਅ ਨਹੀਂ ਬਣਨਾ, ਹੋਰ ਤੇ ਕੋਈ ਵੀ ਯਤਨ ਨਹੀਂ ਬਣਨਾ।
ਕਹਿੰਦਾ ਏਕ ਜਤਨ ਆਵਤ ਮੁਝ ਮਨੇ, ਮੇਰੇ ਮਨ ਦੇ ਵਿੱਚ ਇੱਕੋ ਹੀ ਯਤਨ ਆਉਂਦਾ ਹੈ ਜਿਹੜਾ ਮੈਂ ਤੁਹਾਨੂੰ ਦੱਸਦਾ। ਸੋ ਮੈਂ ਘਰ ਹੂੰ ਟਰੋ ਨ ਕੈਸੇ, ਸੁਣ ਤੁਮ ਭਨ ਹੋਇਆ ਏ ਚਿੱਤ ਜੈਸੇ।
ਕਹਿੰਦਾ ਇੱਕੋ ਇੱਕ ਯਤਨ ਹੈ, ਉਹ ਮੈਂ ਕਰਨ ਲੱਗਿਆ ਰਤਾ ਵੀ ਟਾਲਾ ਨਹੀਂ ਕਰਾਂਗਾ, ਮੈਂ ਤੁਹਾਨੂੰ ਯਤਨ ਦੱਸਦਾ ਹਾਂ ਤੇ ਤੁਸੀਂ ਯਤਨ ਨੂੰ ਸੁਣ ਕੇ ਆਪੋ ਆਪਣੇ ਖਿਆਲਾਂ ਨੂੰ ਪ੍ਰਗਟ ਕਰੋ ਕਿ ਕੀ ਇਸ ਤਰ੍ਹਾਂ ਕਰਨ ਦੇ ਨਾਲ ਠੀਕ ਹੋਵੇਗਾ।
ਨੌ ਰੰਗ ਕੋ ਸਮਝਾਵਣ ਕਰਕੇ, ਅਨਕ ਭੇਦ ਕੇ ਬਾਕ ਉਚਰ ਕੇ।
ਕਹਿੰਦਾ ਕਿ ਮੇਰਾ ਜੀ ਕਰਦਾ ਕਿ ਔਰੰਗਜ਼ੇਬ ਬਾਦਸ਼ਾਹ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਵਾਂ, ਅਨੇਕਾਂ ਭੇਦਾਂ ਦੇ ਵਾਕ ਉਸ ਨੂੰ ਆਖਾਂ।
ਕਰੇ ਆਪਣੇ ਤੇ ਅਧਿਕ ਵਡਾਈ, ਤਿਸ ਟਿਕ ਕਰਾ ਮਾਤ ਅਧਿਕਾਈ।
ਕਹਿੰਦਾ ਕਿ ਮੈਂ ਬਾਦਸ਼ਾਹ ਨੂੰ ਆਪਣਾ ਛੋਟਾਪਣ ਜ਼ਾਹਰ ਕਰਾਂਗਾ ਤੇ ਹਰਿ ਕ੍ਰਿਸ਼ਨ ਦੀ ਵਡਿਆਈ ਦਾ ਬਖਾਣ ਕਰਾਂਗਾ।
ਤਿਸ ਟਿਕ ਕਰਾ ਮਾਤ ਅਧਿਕਾਈ, ਮੈਂ ਆਖਾਂਗਾ ਬਾਦਸ਼ਾਹ ਨੂੰ ਕਿ ਤੁਸੀਂ ਮੇਰੀਆਂ ਕਰਾਮਾਤਾਂ ਦੇਖੀਆਂ ਨੇ ਪਰ ਹਰਿ ਕ੍ਰਿਸ਼ਨ ਦੀਆਂ ਕਰਾਮਾਤਾਂ ਨੂੰ ਨਹੀਂ ਦੇਖਿਆ।
ਮੈਂ ਆਖਾਂਗਾ ਕਿ ਮੇਰੇ ਤੋਂ ਵੀ ਜ਼ਿਆਦਾ ਜਿਹੜੀਆਂ ਵੱਡੀਆਂ ਕਰਾਮਾਤਾਂ ਨੇ ਉਹ ਮੇਰੇ ਛੋਟੇ ਭਰਾ ਦੇ ਵਿੱਚ ਨੇ।
ਕਰੋ ਹਕਾਰ ਲੇ ਹੋ ਨਿਹਾਰੀ, ਬਹੁ ਪ੍ਰਕਾਰ ਸੋ ਦੇਹ ਦਿਖਾਰੀ।
ਮੈਂ ਬਾਦਸ਼ਾਹ ਨੂੰ ਆਖਾਂਗਾ ਕਿ ਮੇਰੇ ਛੋਟੇ ਭਰਾ ਨੂੰ ਤੁਸੀਂ ਇੱਥੇ ਦਿੱਲੀ ਦੇ ਵਿੱਚ ਬੁਲਾਓ, ਜਿਹੜੀਆਂ ਉਹਦੇ ਵਿੱਚ ਕਰਾਮਾਤਾਂ ਨੇ ਉਹ ਤੁਸੀਂ ਉਸਨੂੰ ਆਖੋ ਕਿ ਦਿਖਾਵੇ, ਤੁਹਾਡੇ ਕਹਿਣ ਦੇ ਉੱਤੇ ਉਹ ਤੁਹਾਨੂੰ ਹਰ ਇੱਕ ਪ੍ਰਕਾਰ ਦੀਆਂ ਕਰਾਮਾਤਾਂ ਮੇਰੇ ਤੋਂ ਜਿਹੜੀਆਂ ਵਧੇਰੇ ਨੇ ਉਹ ਦਿਖਾਏਗਾ।
ਕਿਤਕ ਕਾਜ ਆਪਣੇ ਸੁਧਰਾਵੋ, ਅਜ਼ਮਤ ਤੇ ਸੋ ਕਰੇ ਤੁਮ ਪਾਵੋ।
ਰਾਮ ਰਾਏ ਕਹਿੰਦਾ ਕਿ ਮੈਂ ਬਾਦਸ਼ਾਹ ਨੂੰ ਆਖਾਂਗਾ ਕਿ ਉਹਦੀਆਂ ਕਰਾਮਾਤਾਂ ਦੇ ਨਾਲ ਤੁਹਾਡੇ ਬਹੁਤੇ ਸਾਰੇ ਕਾਰਜ ਸੌਰ ਜਾਣਗੇ, ਜੋ ਵੀ ਆਖੋਗੇ ਉਹ ਤੁਹਾਡਾ ਕੰਮ ਮੇਰਾ ਛੋਟਾ ਭਰਾ ਹਰਿ ਕ੍ਰਿਸ਼ਨ ਕਰੇਗਾ।
ਅਜ਼ਮਤ ਤੇ ਸੋ ਕਰੈ ਤੁਮ ਪਾਵੋ, ਉਹ ਆਪਣੀ ਕਰਾਮਾਤ ਦੇ ਨਾਲ ਆਪਣੀ ਅਜ਼ਮਤ ਦੇ ਨਾਲ ਜੋ ਆਖੋਗੇ ਸੋ ਹੀ ਕਰ ਦੇਗਾ। ਬਸੋ ਤੁਮਾਰੇ ਦੇਸ਼ਨ ਮਾਹੀ, ਪਠੋ ਬੁਲਾਵਣ ਆਵੈ ਪਾਹੀ।
ਰਾਮ ਰਾਏ ਕਹਿੰਦਾ ਬਾਦਸ਼ਾਹ ਨੂੰ ਆਖਾਂਗਾ ਕਿ ਮੇਰਾ ਛੋਟਾ ਭਰਾ ਵੀ ਤੁਹਾਡੇ ਹਿੰਦੁਸਤਾਨ ਦੀ ਰਿਆਸਤ ਦੇ ਵਿੱਚ ਹੀ ਰਹਿੰਦਾ ਹੈ, ਭਾਵ ਕਿ ਤੁਹਾਡੀ ਪ੍ਰਜਾ ਦੇ ਵਰਗਾ ਹੈ, ਇਸ ਕਰਕੇ ਤੁਹਾਡੇ ਦੇਸ਼ ਦੇ ਵਿੱਚ ਰਹਿੰਦਾ, ਤੁਸੀਂ ਉਸ ਨੂੰ ਬੁਲਾਵਾ ਕਰ ਲਓ ਤਾਂ ਕਿ ਉਹ ਤੁਹਾਡੇ ਕੋਲ ਆਵੇ ਤੇ ਜੋ ਤੁਸੀਂ ਆਖੋਗੇ ਫਿਰ ਮੇਰਾ ਛੋਟਾ ਭਰਾ ਉਸ ਨੂੰ ਕਰਕੇ ਦਿਖਾਵੇਗਾ। ਮੈਂ ਬਾਦਸ਼ਾਹ ਨੂੰ ਇਹ ਗੱਲ ਪੂਰੇ ਤਰੀਕੇ ਦੇ ਨਾਲ ਆਖਾਂਗਾ ਕਿ ਮੇਰੇ ਵਿੱਚ ਓਨੀਆਂ ਕਰਾਮਾਤਾਂ ਨਹੀਂ ਹਨ ਜਿੰਨੀਆਂ ਮੇਰੇ ਛੋਟੇ ਭਰਾ ਦੇ ਵਿੱਚ ਨੇ। ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਨਾਲ ਦੇ ਸਾਥੀਆਂ ਨੂੰ ਦੱਸੀਆਂ ਨੇ ਰਾਮ ਰਾਏ ਨੇ ਕਿ ਮੈਂ ਐਸਾ ਯਤਨ ਸੋਚਿਆ ਹੋਇਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵਾਰਤਾਲਾਪ ਨੂੰ ਭਾਵ ਕੇ ਰਾਮ ਰਾਏ ਅਤੇ ਉਹਦੇ ਸੇਵਕਾਂ ਦੇ ਵਾਰਤਾਲਾਪ ਨੂੰ ਜਿਸ ਤਰ੍ਹਾਂ ਕਵੀ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁੱਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ
ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।